सार संगत आप सब माई भाई जितने भी सतगुरु जी की पवित्र हजूरी विच पहुंचे हो अपनी रसना की सफलता वास्ते शब्द विच बोलन की खेचल करो। पहले हिस्से विच दास बोलेगा, दूसरे हिस्से विच सब भाई और तीसरे हिस्से विच सब बीबियां भी शब्द विच बोल के अपनी रसना पवित्र बनाओ।
हम मैले उजल कर देवो, 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 हम मैले तुम उजल करते, हम निर्गुण तू दाता, हम मूर्ख तुम चतुर सियाणे, तू सर्व कलां का ज्ञाता, माधु हम ऐसे तू ऐसा, हम पापी तुम पाप खंडन, निको ठाकुर देसा, हम मैले उजल कर देवो, 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 सब साधे साधन वादे, जियो पिंड दे प्राणा, निर्गुण यारे गुण नहीं कोई, तुम दान देहो मेहरबाना, तुम करो भला हम भलो ना जाने, तुम सदा सदा दयाला, तुम सुखदाई पुरख विधाते, तुम राखो अपने बाला, तुम निधान अटल सुल्तान, जी जंत सब जाते, कहो नानक हम है हवाला, राख संतन गै पाछे उजल कर देवो, हम मैले 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 उजल कर देवो,
ਸਾਰ ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਔਰ ਨਾਲ ਨਾਲ ਗੁਰਮਤ ਦੀਆਂ ਵਿਚਾਰਾਂ ਦਾ ਆਨੰਦ ਮਾਣ ਰਹੇ ਹੋ। ਹੁਣ ਤੱਕ ਆਪਨੇ ਲਾਭ ਉਠਾਇਆ ਹੈ ਗੁਰਮਤਿ ਦੀਆਂ ਵਿਚਾਰਾਂ ਦਾ, ਰਹਿੰਦੇ ਸਮੇਂ ਤੋਂ ਵੀ ਲਾਭ ਉਠਾਉਣ ਦਾ ਯਤਨ ਕਰੋ। ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ, ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ ਤਾਂ ਜੋ ਆਪਾਂ ਥੋੜੇ ਸਮੇਂ ਤੋਂ ਹੀ ਬਹੁਤਾ ਲਾਭ ਉਠਾ ਸਕੀਏ। ਵੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ, ਕਿਉਂਕਿ ਜਿਹੜਾ ਲਾਹਾ ਆਪਾਂ ਇੱਥੇ ਗੁਰੂ ਦਰਬਾਰ ਔਰ ਸਾਧ ਸੰਗਤ ਵਿੱਚ ਆ ਕੇ ਖੱਟਦੇ ਹਾਂ, ਇਹ ਘਾਟੇ ਵਾਲਾ ਸੌਦਾ ਨਹੀਂ, ਇਹਦਾ ਸਿਰਫ ਲਾਭ ਹੀ ਲਾਭ ਹੈ। ਥੋੜੇ ਸਮੇਂ ਤੋਂ ਬਹੁਤਾ ਲਾਭ ਉਠਾਇਆ ਜਾ ਸਕਦਾ। ਭਾਈ ਗੁਰਦਾਸ ਜੀ ਕਥਨ ਕਰ ਰਹੇ ਹਨ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੂਲ ਪਾਏ ਤੇ ਦਮਕਨ ਭਰਤ ਭੰਡਾਰ ਜੀ। ਕਈ ਵਾਰ ਇਨਸਾਨ ਦੇ ਮਨ ਵਿੱਚ ਇਸ ਗੱਲ ਦਾ ਸੰਦੇਹ ਪੈਦਾ ਹੁੰਦਾ ਹੈ ਕਿ ਜੋ ਭਗਤ ਕਬੀਰ ਜੀ ਨੇ ਕਥਨ ਕੀਤਾ ਹੈ ਵੀ ਕਿਸੇ ਨੇ ਕੋਈ ਘੜੀ ਸਤਸੰਗਤ ਕਰਨ ਦਾ ਸਮਾਂ ਮਿਲੇ, ਅੱਧੇ ਘੜੀ ਅੱਧੀ ਤੋਂ ਵੀ ਅੱਧੇ ਘੜੀ, ਸਾਢੇ ਬਾਈ ਮਿੰਟ ਦੀ ਇੱਕ ਘੜੀ ਹੁੰਦੀ ਹੈ, ਫਿਰ ਅੱਧੇ ਘੜੀ ਜਾਂ ਅੱਧੀ ਤੋਂ ਵੀ ਅੱਧੇ ਘੜੀ, ਘੜੀ ਦਾ ਚੌਥਾ ਹਿੱਸਾ ਸਿਰਫ ਪੰਜ ਸੱਤ ਮਿੰਟ ਸਮਾਂ ਹੀ ਬਣਦਾ ਹੈ। ਜੇ ਕਿਸੇ ਨੂੰ ਇਤਨਾ ਸਮਾਂ ਵੀ ਮੁਅੱਸਰ ਹੋ ਜਾਵੇ ਗੁਰੂ ਦਰਬਾਰ ਸਾਧ ਸੰਗਤ ਵਿੱਚ ਆਉਣ ਵਾਸਤੇ, ਭਗਤ ਜੀ ਕਹਿ ਰਹੇ ਨੇ ਭਗਤ ਨੂੰ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ, ਥੋੜੇ ਸਮੇਂ ਤੇ ਬਹੁਤਾ ਲਾਭ ਕਿਵੇਂ ਉਠਾਇਆ ਜਾ ਸਕਦਾ ਹੈ। ਜੇ ਬਹੁਤੀ ਮੁਸ਼ਕਤ ਕੀਤੀ ਜਾਵੇ, ਸਰੀਰ ਨੂੰ ਕਸ਼ਟ ਦੇ ਕੇ ਤਪ ਸਾਧਨਾ ਕੀਤੀ ਜਾਵੇ, ਉਸਦਾ ਲਾਭ ਤੇ ਮਿਲ ਸਕਦਾ ਹੈ। ਸਤਸੰਗਤ ਵਿੱਚ ਜਾ ਕੇ ਨਾ ਜਲ ਧਾਰੇ ਕਰਨੇ ਹਨ, ਨਾ ਧੂਣੀਆਂ ਤਾਪਣੀਆਂ ਹਨ, ਨਾ ਪੈਰਾਂ ਨੂੰ ਸੰਗਲ ਬੰਨ੍ਹ ਕੇ ਪੁੱਠੇ ਲਮਕਣਾ ਹੈ, ਨਾ ਪ੍ਰਾਣਾਯਾਮ ਕਰਨਾ ਹੈ, ਨਾ ਹੀ ਸਰੀਰ ਨੂੰ ਕਸ਼ਟ ਦੇਣਾ ਹੈ। ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਮਹਾਂਪੁਰਖਾਂ ਨੇ ਛੋਟੇ ਸੰਤ ਜੀ ਮਹਾਰਾਜ ਨੇ ਸੰਗਤ ਦੀ ਸਹੂਲਤ ਵਾਸਤੇ ਕਿਤਨਾ ਸੁੰਦਰ ਦੀਵਾਨ ਹਾਲ ਤਿਆਰ ਕੀਤਾ ਹੈ। ਪੱਖੇ ਚੱਲ ਰਹੇ ਨੇ, ਮਾਨੋ ਬੈਕੁੰਠ ਦਾ ਨਜ਼ਾਰਾ ਬਣਿਆ ਹੈ। ਆਪ ਗੁਰੂ ਕੁਮਾਰੀ ਭਾਈ ਕੰਨਾਂ ਦੇ ਡੂਨਿਆਂ ਦੁਆਰਾ ਬਾਣੀ ਰੂਪੀ ਅੰਮ੍ਰਿਤ ਨੂੰ ਛਕ ਰਹੇ ਹੋ ਆਪਣੀ ਤ੍ਰਿਸ਼ਨਾ ਦੀ ਪਿਆਸ ਬੁਝਾਉਣ ਵਾਸਤੇ। ਕਹੋ ਕਬੀਰ ਅਬ ਕਹੀਆ ਕਾਹੇ, ਸਾਧ ਸੰਗਤ ਬੈਕੁੰਠ ਹੈ ਆਏ। ਇੱਥੇ ਖੇਚਲ ਤੇ ਹੈ ਹੀ ਕੋਈ ਨਹੀਂ, ਫਿਰ ਥੋੜੀ ਖੇਚਲ ਤੋਂ ਜਾਂ ਥੋੜੇ ਯਤਨ ਤੋਂ ਬਹੁਤਾ ਲਾਭ ਕਿਵੇਂ ਮਿਲ ਸਕਦਾ ਹੈ? ਭਾਈ ਗੁਰਦਾਸ ਜੀ ਇਸ ਪ੍ਰਸ਼ਨ ਦਾ ਉੱਤਰ ਦੇ ਰਹੇ ਹਨ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੂਲ ਪਾਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰਬਾਦੇ ਹੁੰਡੀ ਲਾਗਤ ਨਾ ਭਾਰ ਕੱਛ ਆਗਾ ਜਾਏ ਪਾਈਅਤ ਲੱਛਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸਾਹਿਬ ਬਿਵਿਧ ਕਰੈ ਬਿਰਖਾ ਵਿਸਥਾਰ ਜੀ। ਤੈਸੇ ਗੁਰਬਚਨ ਸਚਨ ਗੁਰਸਿੱਖਨ ਮੈਂ ਜਾਨੀਏ ਮਹਾਤਮ ਗਏ ਹੀ ਹਰਿਦੁਆਰ ਜੀ। ਪਹਿਲੀ ਉਦਾਹਰਣ ਭਾਈ ਸਾਹਿਬ ਜੀ ਦੇ ਰਹੇ ਹਨ ਕਿ ਜਿਸ ਤਰ੍ਹਾਂ ਹੀਰੇ ਦਾ ਬਹੁਤਾ ਵਜ਼ਨ ਨਹੀਂ ਹੁੰਦਾ, ਉਹ ਹੱਥ ਦੀ ਤਲੀ ਉੱਪਰ ਰੱਖਿਆ ਹੋਵੇ ਬੜਾ ਛੋਟਾ ਜਿਹਾ ਦਿਖਾਈ ਦਿੰਦਾ, ਪਰ ਜਦੋਂ ਉਸਦਾ ਮੁੱਲ ਪੈਂਦਾ ਮਾਇਆ ਨਾਲ ਖਜ਼ਾਨੇ ਭਰ ਜਾਂਦੇ ਨੇ, ਪੱਥਰ ਦੇ ਕਿ ਛੋਟੇ ਜਿਹੇ ਟੁਕੜੇ ਬਦਲੇ। ਅੱਜ ਕੱਲ੍ਹ ਬੈਂਕਿੰਗ ਸਿਸਟਮ ਹੈ, ਪਹਿਲਿਆਂ ਸਮਿਆਂ ਦੇ ਵਿੱਚ ਸ਼ਾਹੂਕਾਰਾਂ ਦੀਆਂ ਹੁੰਡੀਆਂ ਚੱਲਦੀਆਂ, ਹੁੰਡੀ ਵਾਲੀ ਫਰਦ ਭਾਈ ਸਾਹਿਬ ਜੀ ਕਹਿ ਰਹੇ ਨੇ ਭਾਰੀ ਨਹੀਂ ਹੁੰਦੀ, ਉਸਨੂੰ ਬੜੀ ਆਸਾਨੀ ਦੇ ਨਾਲ ਸੰਭਾਲਿਆ ਜਾ ਸਕਦਾ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਬੈਂਕ ਦਾ ਕਿਸੇ ਕੋਲ ਚੈੱਕ ਹੋਵੇ ਜਾਂ ਡਰਾਫਟ ਹੋਵੇ, ਉਹ ਕਾਗਜ਼ ਦਾ ਟੁਕੜਾ ਹੀ ਤਾਂ ਹੁੰਦਾ ਹੈ, ਪਰ ਆਪਾਂ ਸਾਰੇ ਜਾਣਦੇ ਹਾਂ ਉਸ ਕਾਗਜ਼ ਦੇ ਟੁਕੜੇ ਬਦਲੇ ਆਗੈ ਜਾਏ ਪਾਈਅਤ ਲੱਛਮੀ ਅਪਾਰ ਜੀ, ਕਿਤਨੀ ਸਾਰੀ ਮਾਇਆ ਮਿਲ ਜਾਂਦੀ ਹੈ। ਹੁੰਡੀ ਵਾਲੀ ਫਰਦ ਵੀ ਤੇ ਕਾਗਜ਼ ਦਾ ਟੁਕੜਾ ਹੀ ਹੈ, ਜੇ ਸ਼ਾਹੂਕਾਰ ਦੇ ਨਾਂ ਹੁੰਡੀ ਲਿਖੀ ਹੁੰਦੀ ਸ਼ਾਹੂਕਾਰ ਉਹ ਕਾਗਜ਼ ਦਾ ਟੁਕੜਾ ਉਹ ਰੁਕਾ ਦੇਖ ਕੇ ਹੀ ਬਹੁਤ ਸਾਰੀ ਮਾਇਆ ਦੇ ਦਿੰਦਾ। ਤੀਸਰੀ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ ਹੈ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਹੜ ਦਾ ਬੀਜ ਬਹੁਤ ਸੂਖਮ ਹੁੰਦਾ, ਖਸਖਸ ਦੇ ਦਾਣੇ ਕੁ ਜਿੰਨਾ, ਪਰ ਜਦੋਂ ਪੁੰਗਰਦਾ ਪਹਿਲਾਂ ਛੋਟਾ ਜਿਹਾ ਪੌਦਾ ਬਣਦਾ, ਵੱਧਦਾ ਵੱਧਦਾ ਬਹੁਤ ਵੱਡੇ ਦਰਖਤ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ, ਉਸ ਦੀ ਛਾਵੇਂ ਹਜ਼ਾਰਾਂ ਬੰਦੇ ਵੀ ਬੈਠ ਜਾਂਦੇ ਹਨ। ਬੋਏ ਸਹਿ ਬਿਵਧ ਕਰੈ ਬਿਰਖਾ ਵਿਸਥਾਰ ਜੀ, ਇੰਨਾ ਉਸਦਾ ਵਿਸਥਾਰ ਹੋ ਜਾਂਦਾ ਹੈ ਇੱਕ ਬਹੁਤ ਸੂਖਮ ਬਹੁਤ ਬਾਰੀਕ ਬੀਜ ਤੋਂ। ਇਹ ਸਤਸੰਗਤ ਦੀਆਂ ਘੜੀਆਂ ਮਾਨੋ ਬੀਜ ਹਨ, ਇਹ ਸਤਸੰਗਤ ਦੀਆਂ ਘੜੀਆਂ ਮਾਨੋ ਹੀਰੇ ਲਾਲ ਜਵਾਹਰਾਤ ਹਨ, ਇਹ ਸਤਸੰਗਤ ਦੀਆਂ ਘੜੀਆਂ ਪਰਮਾਰਥ ਦਾ ਧਨ ਸੰਚਿਤ ਕਰਨ ਵਾਸਤੇ ਮਾਨੋ ਇਹ ਹੁੰਡੀਆਂ ਨੇ, ਜਾਂ ਜਿਸ ਤਰ੍ਹਾਂ ਬੈਂਕ ਦੇ ਚੈੱਕ ਡਰਾਫਟਸ ਹੋਇਆ ਕਰਦੇ ਹਨ। ਭਾਈ ਗੁਰਦਾਸ ਜੀ ਅਖੀਰ ਵਿੱਚ ਸਿੱਟਾ ਕੱਢਦੇ ਹਨ, ਤੈਸੇ ਗੁਰਬਚਨ ਸਚਨ ਗੁਰਸਿੱਖਨ ਮੈਂ, ਇਹਨਾਂ ਦਾ ਮਹਾਤਮ ਕਿੰਨਾ ਕੁ ਹੈ। ਜਦੋਂ ਸਤਪੁਰਸ਼ਾਂ ਗੁਰਮੁਖਾਂ ਦੇ ਨਾਲ ਬੈਠ ਕੇ ਪਰਮੇਸ਼ਵਰ ਦੇ ਦਰ ਘਰ ਦੀਆਂ ਕਥਾ ਵਾਰਤਾ ਕੀਤੀਆਂ ਜਾਣ, ਔਰ ਜਿਹੜਾ ਮਹਾਤਮ ਮਿਲਦਾ ਉਹਦੀ ਬਾਬਤ ਜਾਨੀਏ ਮਹਾਤਮ ਗਏ ਹੀ ਹਰਿਦੁਆਰ ਜੀ। ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਦਰਬਾਰ ਵਿੱਚ ਜਾ ਕੇ ਹੀ ਇਸ ਦੇ ਮਹਾਤਮ ਦਾ ਪਤਾ ਲੱਗਦਾ ਹੈ। ਥੋੜਾ ਸਮਾਂ ਸਤਸੰਗਤ ਕਰਕੇ ਹੀ ਕਈ ਵਾਰ ਜੀਵ ਜਮਾਂ ਦੀਆਂ ਫਾਹੀਆਂ ਤੋਂ ਮੁਕਤ ਹੋ ਜਾਂਦਾ ਹੈ, ਥੋੜਾ ਸਮਾਂ ਸਤਸੰਗਤ ਕਰਕੇ ਹੀ ਕਈ ਵਾਰ ਇਹ ਸੰਸਾਰ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸਤਸੰਗਤ ਦੀਆਂ ਕੁਝ ਘੜੀਆਂ ਹੀ ਜੀਵ ਦੇ ਕਲਿਆਣ ਦਾ ਕਾਰਨ ਬਣ ਜਾਂਦੀਆਂ ਹਨ। ਸੋ ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ, ਗੁਰਮਤਿ ਦੀਆਂ ਵਿਚਾਰਾਂ ਦਾ ਆਨੰਦ ਮਾਣ ਰਹੇ ਹਾਂ। ਆਪਾਂ ਨੂੰ ਪਰਮੇਸ਼ਰ ਦੀ ਅਤਿ ਪਿਆਰੀ ਸਾਧ ਸੰਗਤ ਮੁਯੱਸਰ ਹੈ, ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ। ਪਰਮੇਸ਼ਰ ਦੀ ਅਤਿ ਪਿਆਰੀ ਸਾਧ ਸੰਗਤ ਵਿੱਚ ਆਪਾਂ ਜੁੜੇ ਬੈਠੇ ਹਾਂ ਪੂਰਨ ਮਹਾਂਪੁਰਖਾਂ ਦੀ ਯਾਦ ਵਿੱਚ, ਜਿਨ੍ਹਾਂ ਨੇ ਇਸ ਅਸਥਾਨ ਨੂੰ ਆਪਣੀ ਤਪੱਸਿਆ ਔਰ ਸਾਧਨਾ ਦੁਆਰਾ ਮਾਨੋ ਤੀਰਥ ਬਣਾ ਦਿੱਤਾ। 68 ਤੀਰਥ ਜਹ ਸਾਧ ਭਗਤ ਰਹਿ ਤਾਂ ਬੈਕੁੰਠ ਜਹਾਂ ਜਹ ਨਾਮ ਉਚਰੈ ਹੈ। ਇੱਥੋਂ ਦੀ ਜਾਰਤ ਕਰਕੇ ਇੱਥੋਂ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ਨਾਲ ਲਾ ਕੇ ਮਾਨੋ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਮਿਲ ਜਾਂਦਾ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ, ਉਹਨਾਂ ਨੇ ਪਰਮੇਸ਼ਵਰ ਦੇ ਕਮਲ ਸਮਾਨ ਚਰਨ ਆਪਣੇ ਹਿਰਦੇ ਅੰਦਰ ਵਸਾ ਲਏ ਹਨ। ਹੁਣ ਜਿੱਥੇ ਪਰਮੇਸ਼ਵਰ ਦੇ ਚਰਨ ਆ ਗਏ ਉਹ ਆਪ ਪਿੱਛੇ ਰਹਿ ਗਿਆ, ਉਹ ਆਪ ਵੀ ਉਹਨਾਂ ਦੇ ਹਿਰਦੇ ਅੰਦਰ ਪ੍ਰਤੱਖ ਹੋ ਜਾਂਦਾ ਹੈ, ਜਿੱਥੇ ਬੈਠ ਕੇ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੇ ਹਨ ਤਾਂ ਬੈਕੁੰਠ ਜਿਹਾ ਨਾਮ ਉਚਰੈ ਉਹ ਥਾਂ ਵੀ ਮਾਨੋ ਬੈਕੁੰਠ ਬਣ ਜਾਂਦੀ ਹੈ। ਅਵਸਾਰ ਸੰਗਤ ਇਸ ਰੱਕੜ ਧਰਤੀ ਨੂੰ ਬੈਕੁੰਠ ਬਣਾਉਣ ਵਾਲੇ ਪੂਰਨ ਮਹਾਂਪੁਰਖ ਪਰਮ ਪੂਜਨੀਕ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੂੰ ਸੰਗਤਾਂ ਬੜੀ ਸ਼ਰਧਾ ਔਰ ਬੜੇ ਸਤਿਕਾਰ ਦੇ ਨਾਲ ਵੱਡੇ ਸੰਤ ਜੀ ਮਹਾਰਾਜ ਕਰਕੇ ਯਾਦ ਕਰਦੀਆਂ ਹਨ। ਆਓ ਉਹਨਾਂ ਨੇ ਜੋ ਆਪਾਂ ਕੱਲ੍ਹ ਵਿਚਾਰ ਕੀਤੀ ਸੀ ਆਲੋ ਵਾਲ ਦੇ ਵਿੱਚ ਸਰੀਰ ਕਰਕੇ ਆਪਣੇ ਆਪ ਨੂੰ ਪ੍ਰਗਟ ਕੀਤਾ, ਬਚਪਨ ਦਾ ਸਮਾਂ ਆਪਣੇ ਜਨਮ ਨਗਰ ਵਿੱਚ ਬਤੀਤ ਹੋਇਆ, ਜਿਹੜੀ ਮੁੱਢਲੀ ਤਾਲੀਮ ਮੁੱਢਲੀ ਵਿੱਦਿਆ ਚੁਲੈਲੇ ਨਗਰ ਤੋਂ ਉੱਥੋਂ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ, ਫਿਰ ਹਾਈ ਸਕੂਲ ਕਰਨ ਵਾਸਤੇ ਆਪ ਪਟਿਆਲੇ ਮਾਡਲ ਸਕੂਲ ਵਿੱਚ ਦਾਖਲ ਹੋ ਗਏ, ਜਿੱਥੇ ਮਹਾਰਾਜਾ ਪਟਿਆਲਾ ਦੇ ਜਿਹੜੇ ਬਹੁਤੇ ਮੋਹਤਬਰ ਬੰਦੇ ਸਨ, ਇਸ ਦੇ ਵਜ਼ੀਰ ਵਗੈਰਾ ਜਾਂ ਅੰਗਰੇਜ਼ ਅਫਸਰ ਇਸ ਨੇ ਰੱਖੇ ਸਨ, ਸਿਰਫ ਉਹਨਾਂ ਦੇ ਬੱਚੇ ਪੜ੍ਹਦੇ ਸਨ। ਸੰਤ ਜੀ ਮਹਾਰਾਜ ਦੇ ਭੂਆ ਦੇ ਪੁੱਤਰ ਸਨ ਗਾਰਡੀਅਨ ਸਾਹਿਬ ਸਰਦਾਰ ਦਲੀਪ ਸਿੰਘ, ਉਹਨਾਂ ਦੀ ਉੱਥੇ ਵਾਕਫੀਅਤ ਸੀ। ਇਹ ਮਹਾਰਾਜਾ ਪਟਿਆਲਾ ਦੇ ਲੱਸੀ ਖਾਨੇ ਦੇ ਵਿੱਚ ਕਰਮਚਾਰੀ ਸਨ। ਲੱਸੀ ਖਾਨਾ ਮਹਾਰਾਜਾ ਪਟਿਆਲਾ ਦੀ ਮਨ ਭੋਜਨ ਸ਼ਾਲਾ ਹੁੰਦੀ। ਸਾਰ ਸੰਗਤ ਪਹਿਲੇ ਸਮੇਂ ਵਿੱਚ ਰਾਜੇ ਮਹਾਰਾਜੇ ਇਸ ਗੱਲ ਦਾ ਬੜਾ ਧਿਆਨ ਰੱਖਦੇ, ਆਪਣੀ ਭੋਜਨ ਸ਼ਾਲਾ ਜਿਨ੍ਹਾਂ ਕਰਮਚਾਰੀਆਂ ਨੂੰ ਨਿਯਤ ਕਰਦੇ ਉਹਨਾਂ ਦੇ ਸਭ ਤੋਂ ਮਹੱਤਵਪੂਰ ਬੰਦਿਆਂ ਵਿੱਚੋਂ ਹੋਇਆ ਕਰਦੇ ਸਨ। ਇਹ ਵੀ ਆਪਾਂ ਆਮ ਸੁਣਦੇ ਹਾਂ ਪੜ੍ਹਦੇ ਹਾਂ ਕਿ ਰਾਜੇ ਮਹਾਰਾਜੇ ਭੋਜਨ ਛਕਣ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਰਸੋਈਏ ਹੁੰਦੇ ਜਾਂ ਫਿਰ ਜਿਹੜੇ ਉਹਨਾਂ ਦੇ ਨਾਲ ਹੋਰ ਕਰਮਚਾਰੀ ਵਗੈਰਾ ਹੁੰਦੇ ਪਹਿਲਾਂ ਰਾਜੇ ਦੇ ਸਾਹਮਣੇ ਉਹ ਛਕਦੇ, ਫਿਰ ਬਾਅਦ ਵਿੱਚ ਰਾਜਾ ਛਕਦਾ, ਔਰ ਜਿਨ੍ਹਾਂ ਨੇ ਉਹਨਾਂ ਦੀ ਨਿਗਰਾਨੀ ਕਰਨੀ ਹੁੰਦੀ ਉਹ ਰਾਜੇ ਦੇ ਬਹੁਤੇ ਭਰੋਸੇ ਵਾਲੇ ਬੰਦੇ ਹੋਇਆ ਕਰਦੇ। ਇੱਥੇ ਗੱਲ ਪ੍ਰਤੱਖ ਹੈ ਕਿ ਗਾਰਡੀਅਨ ਸਾਹਿਬ ਸਰਦਾਰ ਦਲੀਪ ਸਿੰਘ ਉਹ ਮਹਾਰਾਜਾ ਪਟਿਆਲਾ ਦੇ ਬਹੁਤ ਮੋਹਤਵਰ ਬੰਦੇ ਸਨ, ਉਹਨਾਂ ਦੀ ਉੱਥੇ ਵਾਕਫੀਅਤ ਸੀ, ਇਸ ਕਰਕੇ ਉਹਨਾਂ ਨੇ ਹਾਈ ਸਕੂਲ ਦੇ ਵਿੱਚ ਆਪ ਨੂੰ ਦਾਖਲਾ ਦਿਵਾ ਦਿੱਤਾ। ਹਾਂ, ਸਾਰ ਸੰਗਤ ਸਕੂਲ ਪੜ੍ਹਦਿਆਂ ਪੜ੍ਹਦਿਆਂ ਹੀ ਆਪ ਨੂੰ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਕੁਝ ਸੰਗੀਆਂ ਦਾ ਮਿਲਾਪ ਹੋਇਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤੋਪਖਾਨੇ ਦੇ ਫੌਜੀ ਸਨ, ਜਿਨ੍ਹਾਂ ਵਿੱਚ ਆਪਣੇ ਛੋਟੇ ਸੰਤ ਜੀ ਮਹਾਰਾਜ ਵੀ ਸ਼ਾਮਿਲ ਸਨ। ਤੋਪਖਾਨੇ ਦੇ ਫੌਜੀ ਸਿੰਘਾਂ ਦਾ ਆਪਣਾ ਕੀਰਤਨੀ ਜਥਾ ਸੀ, ਜਿਹੜੇ MES ਦੇ ਗੁਰਦੁਆਰਾ ਸਾਹਿਬ ਵੀਕੈਂਡ ਤੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ। ਕੀਰਤਨ ਦਾ ਉਹਨਾਂ ਨੂੰ ਬਚਪਨ ਤੋਂ ਹੀ ਸ਼ੌਕ ਸੀ, ਉਹ ਵੀ ਉੱਥੇ ਜਾ ਕੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ, ਗੁਰਬਾਣੀ ਦਾ ਕੀਰਤਨ ਸੁਣਦੇ, ਨਾਲ ਉਹਨਾਂ ਸਾਜ਼ੀਆਂ ਦੇ ਚਿਮਟਾ ਵਜਾਇਆ ਕਰਦੇ। ਪਰ ਉੱਥੋਂ ਪਰਮਾਰਥ ਵਾਲੇ ਪਾਸੇ ਦੀ ਲਗਨ ਲੱਗ ਗਈ। ਉਹਨਾਂ ਫੌਜੀ ਸਿੰਘਾਂ ਦੇ ਮਿਲਾਪ ਦੁਆਰਾ ਆਪਦੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੋਇਆ ਕਿ ਜਿਨ੍ਹਾਂ ਪਾਸੋਂ ਪ੍ਰੇਰਨਾ ਲੈ ਕੇ ਇਹਨਾਂ ਨੇ ਗੁਰਮਤ ਦਾ ਮਾਰਗ ਅਖਤਿਆਰ ਕੀਤਾ ਹੈ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਬਾਬਾ ਹੀਰਾ ਸਿੰਘ ਜੀ ਜਿਹੜੇ ਬਾਅਦ ਵਿੱਚ ਅਤੇ ਰੌੜਾ ਸਾਹਿਬ ਵੀ ਆ ਕੇ ਰਹੇ ਸੰਤ ਜੀ ਮਹਾਰਾਜ ਦੇ ਹਜ਼ੂਰੀਏ ਸੇਵਾਦਾਰ ਵਜੋਂ, ਤੁਹਾਡੇ ਵਿੱਚੋਂ ਬਹੁਤੇ ਗੁਰਮੁਖ ਮਾਈ ਭਾਈ ਜਾਣਦੇ ਹਨ ਬਾਬਾ ਹੀਰਾ ਸਿੰਘ ਜੀ ਨੂੰ, ਜਿਨ੍ਹਾਂ ਦਾ ਸੁਭਾਅ ਥੋੜ੍ਹਾ ਸਖਤ ਵੀ ਸੀ ਕਿਉਂਕਿ ਉਹਨਾਂ ਨੇ ਪੁਲਿਸ ਦੀ ਨੌਕਰੀ ਵੀ ਕੀਤੀ ਸੀ। ਵੈਸੇ ਹਰ ਕਿਸੇ ਬੰਦੇ ਦਾ ਆਪਣਾ ਸੁਭਾਅ ਆਪਣੀ ਫਿਤਰਤ ਹੋਇਆ ਕਰਦੀ ਹੈ। ਉਹ ਆਪ ਨੂੰ ਪਹਿਲੀ ਵਾਰ ਰੇਰੂ ਸਾਹਿਬ ਲੈ ਕੇ ਗਏ ਮਹਾਂਪੁਰਖਾਂ ਦੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ। ਪ੍ਰੇਰਨਾ ਸੀ ਗਾਰਡੀਅਨ ਸਾਹਿਬ ਦੇ ਸਰਦਾਰ ਦਲੀਪ ਸਿੰਘ ਜੀ ਦੀ, ਕਿਉਂਕਿ ਉਹ ਵੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਸੇਵਕ ਸਨ। ਹੁਣ ਸਾਰੀ ਸੰਗਤ ਮਿਲਾਪ ਤੇ ਭਾਵੇਂ ਪਹਿਲੀ ਵਾਰ ਹੋਇਆ, ਜਦੋਂ ਆਪ ਨੇ ਜਾ ਕੇ ਮਹਾਂਪੁਰਖਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਆਪ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ। ਬਾਬਾ ਹੀਰਾ ਸਿੰਘ ਨੇ ਵੀ ਨਮਸਕਾਰ ਕੀਤੀ। ਬਾਬਾ ਹੀਰਾ ਸਿੰਘ ਜੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹੀਰਾ ਸਿੰਘ ਵੀ ਤੂੰ ਤੇ ਸਿਰਫ ਐਤਵਾਰ ਦੀ ਛੁੱਟੀ ਆਇਆ, ਇਸ ਭੁਚੰਗੀ ਨੂੰ ਤੇ ਖੁੱਲੀਆਂ ਛੁੱਟੀਆਂ ਲੱਗਦੀਆਂ ਨੇ। ਦਰਅਸਲ ਗਰਮੀ ਦੀਆਂ ਛੁੱਟੀਆਂ ਸਨ। ਬਾਬਾ ਹੀਰਾ ਸਿੰਘ ਜੀ ਮਹਾਂਪੁਰਖਾਂ ਦੀ ਰਮਜ ਸਮਝ ਨਾ ਸਕੇ, ਜਾਣ ਕਿ ਹਾਂ ਮਹਾਰਾਜ ਇਸ ਨੂੰ ਤੇ ਖੁੱਲੀਆਂ ਛੁੱਟੀਆਂ ਨੇ, ਤਕਰੀਬਨ 2 ਮਹੀਨੇ ਇਹ ਇੱਥੇ ਰਹਿ ਕੇ ਸੇਵਾ ਕਰੇਗਾ। ਸਰ ਸੰਗਤ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਪਹਿਲਾ ਵਚਨ ਆਪ ਨੂੰ ਕੀਤਾ, ਕਿਉਂਕਿ ਉਮਰ ਬਹੁਤ ਛੋਟੀ ਸੀ, ਅਜੇ 10ਵੀਂ ਜਮਾਤ ਵਿੱਚ ਦਾਖਲਾ ਲਿਆ ਹੀ ਸੀ। ਕਹਿਣ ਲੱਗੇ, ਕਾਕਾ ਅੰਮ੍ਰਿਤ ਛਕਿਆ, ਸਰ ਸੰਗਤ ਤੇ ਗੁਰੂ ਘਰ ਦੇ ਵਿੱਚ ਮਰਿਆਦਾ ਹੈ, ਗੁਰਮਤ ਦੇ ਦਾਇਰੇ ਵਿੱਚ ਆਉਣ ਵਾਸਤੇ ਇਹ ਪਹਿਲਾ ਸਟੈਪ ਹੈ, ਪੰਜਾਂ ਪਿਆਰਿਆਂ ਪਾਸੋਂ ਖੰਡੇ ਬੱਟੇ ਦਮਰਤ ਛਕਣਾ। ਅੰਮ੍ਰਿਤ ਜੀ ਉਹ ਮਹਾਨ ਦਾਤ ਜਿਸ ਨੂੰ ਰਿਸ਼ੀ ਮੁਨੀ ਦੇਵੀ ਦੇਵਤੇ ਤਰਸਦੇ ਹਨ, ਉਹ ਗੁਰੂ ਦੇ ਪਾਸੋਂ ਹਾਸਲ ਕਰਨੀ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਆਪ ਨੇ ਬੇਨਤੀ ਕੀਤੀ ਕਿ ਮਹਾਰਾਜ ਅਜੇ ਤੱਕ ਇਹ ਦਾਤ ਪ੍ਰਾਪਤ ਨਹੀਂ ਹੋਈ। ਅਗਲੇ ਦਿਨ ਸੰਗਰਾਂਡ ਦਾ ਦਿਹਾੜਾ ਸੀ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਕੱਲ੍ਹ ਨੂੰ ਪੰਜ ਪਿਆਰੇ ਖੰਡੇ ਬਾਟੇ ਦਮਰਤ ਤਿਆਰ ਕਰਨਗੇ, ਵੀ ਪਹਿਲਾਂ ਗੁਰਮਤ ਦੇ ਦਾਇਰੇ ਅੰਦਰ ਆਉਣ ਵਾਸਤੇ ਗੁਰੂ ਘਰ ਦੀ ਰਵਾਇਤ ਹੈ, ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਮਹਾਂਪੁਰਖਾਂ ਦੀ ਪ੍ਰੇਰਨਾ ਦੁਆਰਾ ਆਪ ਅਗਲੇ ਦਿਨ ਤਿਆਰ ਬਰ ਤਿਆਰ ਹੋ ਕੇ ਪੰਜਾਂ ਪਿਆਰਿਆਂ ਦੇ ਸਨਮੁਖ ਹਾਜ਼ਰ ਹੋ ਗਏ। ਉਹਨਾਂ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਹੋਰ ਸੰਗਤਾਂ ਦੇ ਸਮੇਤ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਨੇ ਵੀ ਅੰਮ੍ਰਿਤ ਛਕਿਆ। ਪਹਿਲਾ ਨਾਂ ਮਾਤਾ ਪਿਤਾ ਦਾ ਰੱਖਿਆ ਸੀ ਗੁਲਾਬ ਸਿੰਘ। ਹੁਣ ਗੁਰੂ ਘਰ ਵਿੱਚ ਨਵਾਂ ਜਨਮ ਹੋਇਆ, ਸਤਿਗੁਰੂ ਕੇ ਜਨਮੇ ਗਬਨ ਮਿਟਾਇਆ, ਜਿੱਥੇ ਜਨਮ ਹੋ ਕੇ ਫਿਰ ਆਵਾਗਾਉਣ ਦਾ ਚੱਕਰ ਹੀ ਮੁੱਕ ਜਾਂਦਾ ਹੈ। ਹੁਣ ਗੁਰੂ ਨਾਨਕ ਦੇ ਘਰ ਵਿੱਚ ਜਨਮ ਹੋਇਆ, ਗੁਰੂ ਨਾਨਕ ਦੇ ਘਰੋਂ ਵੀ ਨਾਮ ਦੀ ਬਖਸ਼ਿਸ਼ ਹੋਈ, ਨਾਮ ਰੱਖਿਆ ਗਿਆ ਈਸ਼ਵਰ ਸਿੰਘ। ਆਪ ਬੜੇ ਕ੍ਰਿਤਿਗ ਨੇ, ਅਕਾਲ ਪੁਰਖ ਵਾਹਿਗੁਰੂ ਦੇ ਕ੍ਰਿਤਿਗ ਨੇ, ਸਤਿਗੁਰੂ ਜੀ ਦੇ, ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਇਹ ਅਮੋਲਕ ਦਾਤ ਪ੍ਰਾਪਤ ਹੋਈ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਅਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ,
अमृत गुरते पाया, तू अमृत गुरते पाया, अमृत गुरते पाया, तू अमृत गुरते पाया। गुरते पाया तू अमृत गुरते पाया, अमृत गुरते पाया तू अमृत गुरते पाया। गुरते पाया तू अमृत गुरते पाया, अमृत गुरते पाया जी तू अमृत गुरते पाया।
सारे संगत आपने फिर एक बार उन्होंने महापुरुखों ने दर्शन करके उन्होंने शख्सियत को प्रभावित होके इस गल का निर्णय कर लिया, मन में पक्की धार ली भी अपना जीवन अपना सब कुछ इन्हों के अगे अर्पण करना है, इन्हों पासों गुरमत की सेध लैनी है। तकरीबन 2 महीने आप रेलू साहिब रहे, महापुरखों के दसे उपदेश की कमाई भी करते हैं, बाणी का अभ्यास भी करते हैं, कमर कस्सा करके गुरु घर की सेवा में भी जुटे रहते हैं। स्कूल दी छुट्टियां भी समाप्त हो गई, बाबा हीरा सिंह दोबारा आया, बचपन का साथी सी गुलाब सिंह जुटियां थोड़ी दिन रह गए ने, वापस जाने की तैयारी कर लिया क्योंकि 10वीं जमात की पढ़ाई है। पर आप कह लगे नहीं भी हीरा सिंह मैं तो जिथे आना सी आ गया, बाबा हीरा सिंह ने सोचा ये गार्डियन साहब की प्रेरणा के नाल इत्थे आए सन, एक बार उन्होंने खबर कर दे। वापस आके जो गार्डियन साहब ने दसिया सरदार दलीप सिंह जी नूं, उन्होंने चित विच ख्याल आया भी इन्हां दे पिता सरदार राम सिंह जी का सुभा थोड़ा तेज है, जे कि गुलाब सिंह वापस ना आया उन्होंने सारी जिंदगी मैनू उलामे दे जाना है कि तू साडे पुत्र नूं उत्थे महापुरखां दे पास छड के आया, तै साडे बच्चे नूं पट दिता। यह आम लोगों की धारणा है कोई बच्चा बाणी पढ़न लग जाए, किसी नूं कीर्तन का शौक लग जाए, गुरु घर जाके सेवा करनी शुरू कर दे, कई अनजाण माता पिता सोचना शुरू कर देंगे भी साडा पुत ते पटिया गया, कोई कहते ने विगड़ गया, लोग उलामे देने शुरू कर देंगे। जिस तरह कबीर जी ने जो भगत रामानंद जी की संगत हुई
ਕਬੀਰ ਜੀ ਦੀ ਮਾਤਾ ਨੂੰ ਵੀ ਉਲਾਮੇ ਮਿਲਣੇ ਸ਼ੁਰੂ ਹੋ ਗਏ। ਮਾਈ ਬਸ ਤੇਰਾ ਪੁੱਤਰ ਤੇ ਤੇਰੇ ਹੱਥੋਂ ਗਿਆ, ਉਹਨੇ ਤੇ ਭਗਤ ਰਾਮਾ ਨਾਲ ਜੀ ਦੇ ਪਾਸੋਂ ਉਪਦੇਸ਼ ਲੈ ਲਿਆ। ਉਹ ਤੇ ਹਰ ਵਕਤ ਹੱਥ ਵਿੱਚ ਮਾਲਾ ਹੀ ਰੱਖਦਾ ਹੈ, ਹਰ ਵਕਤ ਪਰਮੇਸ਼ਰ ਦਾ ਨਾਮ ਹੀ ਜਪਦਾ ਰਹਿੰਦਾ, ਉਸਨੂੰ ਤੇ ਦੁਨੀਆਂ ਦੇ ਵਿਹਾਰ ਕਾਰ ਦੀ ਚਿੰਤਾ ਹੀ ਕੋਈ ਨਹੀਂ। ਤੇਰਾ ਪੁੱਤ ਵਿਗੜ ਗਿਆ, ਉਸ ਨੂੰ ਰਾਹੇ ਰਾਸਤੇ ਉੱਪਰ ਲਿਆਉਣ ਦੀ ਕੋਸ਼ਿਸ਼ ਕਰ। ਹੁਣ ਮਾਤਾ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਹੋਰ ਸੰਬੰਧੀ ਵੀ ਕਹਿਣ ਲੱਗ ਗਏ ਵੀ ਕਬੀਰ ਵਿਗੜ ਗਿਆ। ਸਾਰੇ ਮੁਹੱਲੇ ਵਿੱਚ ਇਸ ਗੱਲ ਦੀ ਚਰਚਾ ਹੋ ਗਈ। ਭਗਤ ਜੀ ਨੇ ਇੱਕ ਤੋਂ ਸੁਣਿਆ, ਦੋ ਤੋਂ ਸੁਣਿਆ, ਤਿੰਨ ਤੋਂ ਸੁਣਿਆ, ਅਖੀਰ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਦੁਨੀਆਂ ਦੇ ਲੋਕੋ, ਤੁਸੀਂ ਸੱਚ ਕਹਿ ਰਹੇ ਹੋ। ਮੈਨੂੰ ਇਹ ਗੱਲ ਤਸਲੀਮ ਕਰਨ ਦੇ ਵਿੱਚ, ਇਹ ਗੱਲ ਮੰਨਣ ਦੇ ਵਿੱਚ ਕੋਈ ਝਿਜਕ ਨਹੀਂ। ਮੈਂ ਰੱਬ ਦੀ ਦੁਹਾਈ ਦੇ ਕੇ ਕਹਿ ਰਿਹਾ ਮੈਂ ਵਿਗੜ ਗਿਆ, ਮੇਰੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਆ ਗਈ ਹੈ। ਵਿਗੜਿਓ ਕਬੀਰਾ, ਰਾਮ ਦੁਹਾਈ ਜੀ ਕਬੀਰਾ ਵਿਗੜ ਗਿਆ, ਰਾਮ ਦੁਹਾਈ ਜੀ ਕਬੀਰਾ ਵਿਗੜ ਗਿਆ, ਰਾਮ ਦੁਹਾਈ ਰਾਮ ਦੁਹਾਈ, ਰਾਮ ਦੁਹਾਈ ਰਾਮ ਦੁਹਾਈ, ਰਾਮ ਦੁਹਾਈ ਰਾਮ ਦੁਹਾਈ, ਰਾਮ ਦੁਹਾਈ ਰਾਮ ਦੁਹਾਈ, ਰਾਮ ਦੁਹਾਈ ਜੀ ਕਬੀਰਾ ਵਿਗੜ ਗਿਆ, ਰਾਮ ਦੁਹਾਈ ਜੀ ਕਬੀਰਾ ਵਿਗੜ ਗਿਆ, ਗੰਗਾ ਕੇ ਸੰਗ ਸਲਤਾ ਵਿਗੜੀ। ਜਿਵੇਂ ਗੰਗਾ ਦੀ ਸੰਗਤ ਕਰਕੇ ਕੋਈ ਸਰਤਾ ਭਾਵ ਨਦੀ ਵਿਗੜ ਜਾਂਦੀ ਹੈ, ਵਿਗੜ ਕੇ ਕੀ ਬਣ ਜਾਂਦੀ ਹੈ, ਜਿਉਂ ਸਰਤਾ ਗੰਗਾ ਹੋਏ ਨਿਵਰੀ। ਉਹ ਨਦੀ ਫਿਰ ਆਪਣੀ ਹੋਂਦ ਛੱਡ ਕੇ ਗੰਗਾ ਦਾ ਰੂਪ ਹੋ ਜਾਂਦੀ ਹੈ। ਜਿਵੇਂ ਉੱਠਿਆ ਗਲੀਆਂ ਨਾਲੀਆਂ ਟੋਭਿਆਂ ਕਾ ਜਲ, ਜਾਏ ਪਵਿਆ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਭਾਵਨ ਹੋ ਜਾਵੇ। ਇਸ ਤਰ੍ਹਾਂ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ, ਮੀਂਹ ਪੈਂਦਾ ਹੈ, ਨਦੀਆਂ ਨਾਲੇ ਉਛਲ ਉਛਲ ਕੇ ਵਗਦੇ ਹਨ, ਕਈ ਵਾਰ ਛੱਪੜ ਵੀ ਉਛਲ ਪੈਂਦੇ ਹਨ। ਸਤਿਗੁਰੂ ਜੀ ਫੁਰਮਾਨ ਕਰਦੇ ਨੇ ਵੀ ਜਿਸ ਤਰ੍ਹਾਂ ਕਿਸੇ ਨਦੀ ਦਾ, ਨਾਲੇ ਦਾ, ਮੀਂਹ ਦਾ, ਕਿਸੇ ਟੋਭੇ ਦਾ ਮੈਲਾ ਕੁਚੈਲਾ ਗੰਦਾ ਪਾਣੀ ਵੀ ਗੰਗਾ ਵਿੱਚ ਪੈ ਕੇ ਗੰਗਾ ਦਾ ਰੂਪ ਹੋ ਜਾਂਦਾ ਹੈ। ਜੋ ਮੀਂਹ ਉੱਠਿਆ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਿਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ। ਸਤਸੰਗਤ ਮਾਨੋ ਅੰਮ੍ਰਿਤ ਦੀ ਨਾਮ ਦੀ ਗੰਗਾ ਹੈ। ਜਿਹੜਾ ਹਿਰਦਾ ਵੀ ਆਪਣੇ ਆਪ ਨੂੰ ਇਹਦੇ ਵਿੱਚ ਪ੍ਰਵਾਹ ਕਰ ਦਿੰਦਾ ਹੈ, ਭਾਵੇਂ ਪਾਪੀ ਹਿਰਦਾ ਵੀ ਕਿਉਂ ਨਾ ਹੋਵੇ, ਉਹ ਸਤਸੰਗਤ ਰੂਪੀ ਗੰਗਾ ਵਿੱਚ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦਾ ਹੈ। ਉਹ ਵੀ ਗੰਗਾ ਦੇ ਪ੍ਰਵਾਹ ਵਿੱਚ ਮਿਲ ਕੇ ਗੰਗਾ ਦਾ ਰੂਪ ਹੀ ਬਣ ਜਾਂਦਾ ਹੈ। ਹਉ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸਤ ਸੰਗਤ ਵਿੱਚ ਭਾਵੇਂ ਕੋਈ ਪਾਪੀ ਆ ਜਾਵੇ, ਕੋਈ ਧਰਮੀ ਆ ਜਾਵੇ, ਕੋਈ ਊਚ ਆ ਜਾਵੇ, ਕੋਈ ਨੀਚ ਆ ਜਾਵੇ, ਕੋਈ ਰਾਜ ਆ ਜਾਵੇ, ਕੋਈ ਕੰਗਲਾ ਆ ਜਾਵੇ, ਉਹ ਸਤਸੰਗਤ ਵਿੱਚ ਮਿਲ ਕੇ ਸਰ ਸੰਗਤ ਭੂਮੀਏ ਵਰਗੇ ਸਾਧ ਬਣ ਜਾਂਦੇ ਨੇ, ਜਿਹੜੇ ਸੰਸਾਰ ਤੇ ਚੋਰ ਕਰਕੇ ਪ੍ਰਸਿੱਧ ਸਨ। ਸੱਜਣ ਵਰਗੇ ਜਿਹੜੇ ਠੱਗ ਕਰਕੇ ਜਾਣੇ ਜਾਂਦੇ ਸਨ, ਸਿਰਫ ਨਾਮ ਦੇ ਹੀ ਸੱਜਣ ਸਨ, ਸਹੀ ਮਾਇਨੇ ਵਿੱਚ ਸੱਜਣ ਬਣ ਜਾਂਦੇ ਹਨ। ਵਾਲਮੀਕ ਜੈਸੇ ਰਾਹ ਮਾਰ, ਡਾਕੂ ਧਾੜਵੀ,
ਤ੍ਰਿਕਾਲ ਦਰਸ਼ੀ ਹੋ ਨਿਬੜਦੇ ਹਨ। ਅਜਾ ਮਨ ਜਾਤੀ ਜਿਹੜੇ ਸੰਸਾਰ ਤੇ ਪਾਪੀ ਕਰਕੇ ਪ੍ਰਸਿੱਧ ਸਨ ਉਹ ਵੀ ਪਵਿੱਤਰ ਹੋ ਜਾਂਦੇ ਹਨ। ਗਨਕਾ ਜੈਸੀਆਂ ਪਾਪਣਾ ਜਿਨ੍ਹਾਂ ਨੇ ਹੋਰ ਨਰਕਾਂ ਨੂੰ ਜਾਣਾ ਸੀ ਉਹ ਵੀ ਸਤਸੰਗਤ ਦੀ ਕਿਰਪਾ ਦੁਆਰਾ ਅਭਿਮਾਨਾ ਪ੍ਰਸਵਾਰ ਹੋ ਕੇ ਬੈਕੁੰਠ ਧਾਮ ਨੂੰ ਜਾਂਦੀਆਂ ਹਨ। ਇਹ ਸਤਸੰਗਤ ਦੀ ਵਡਿਆਈ ਹੈ। ਮਹਿਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਸਤਸੰਗਤ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਸਤੇ ਸਮਰੱਥ ਹੈ। ਇੱਧਰ ਕਬੀਰ ਜੀ ਕਹਿ ਰਹੇ ਨੇ ਮੈਨੂੰ ਭਗਤ ਰਾਮਾਨੰਦ ਜੀ ਦੀ ਸੰਗਤ ਹੋ ਗਈ ਹੈ, ਮੈਂ ਵਿਗੜ ਗਿਆ। ਦੁਨੀਆਂ ਦੇ ਲੋਕੋ ਤੁਸੀਂ ਸੱਚ ਕਹਿ ਰਹੇ ਹੋ ਪਰ ਕਿਵੇਂ ਵਿਗੜ ਗਿਆ ਹਾਂ? ਜਿਸ ਤਰ੍ਹਾਂ ਗੰਗਾ ਦੀ ਸੰਗਤ ਕਰਕੇ ਕੋਈ ਨਦੀ ਵਿਗੜ ਜਾਂਦੀ ਹੈ, ਉਹ ਗੰਗਾ ਵਿੱਚ ਮਿਲ ਕੇ ਗੰਗਾ ਦਾ ਰੂਪ ਹੋ ਜਾਂਦੀ ਹੈ। ਗੰਗਾ ਕੇ ਸੰਗ ਸਲਤਾ ਬਿਗਰੀ ਸੋ ਸਰਤਾ ਗੰਗਾ ਹੋਏ ਨਿਬਰੀ, ਪਾਰਸ ਕੇ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ। ਜਿਸ ਤਰ੍ਹਾਂ ਪਾਰਸ ਦੀ ਸੰਗਤ ਕਰਕੇ ਤਾਂਬਾ ਵਿਗੜ ਜਾਂਦਾ ਹੈ, ਪਰ ਤਾਂਬਾ ਨਹੀਂ ਰਹਿੰਦਾ, ਪਾਰਸ ਦੀ ਸੰਗਤ ਕਰਕੇ ਤਾਂਬੇ ਤੋਂ ਸੋਨਾ ਬਣ ਜਾਂਦਾ ਹੈ। ਜਿਸ ਤਰ੍ਹਾਂ ਚੰਦਨ ਦੀ ਸੰਗਤ ਕਰਕੇ ਬਿਰਛ ਵਿਗੜ ਜਾਂਦਾ ਹੈ, ਚੰਦਨ ਕੇ ਸੰਗ ਤਰਬਰ ਵਿਗਰਿਓ ਕੀ ਬਣ ਜਾਂਦਾ ਹੈ, ਸੋ ਤਰਬਰ ਚੰਦਨ ਹੋਏ ਨਿਬਰਿਓ। ਉਹ ਬਿਰਛ ਵੀ ਭਾਵੇਂ ਕੌੜੇ ਪੱਤਿਆਂ ਵਾਲਾ ਨਿੰਮ ਦਾ ਬਿਰਛ ਹੀ ਕਿਉਂ ਨਾ ਹੋਵੇ, ਭਾਵੇਂ ਜੰਡ ਕਰੇਰ ਪਲਾਹ ਦੇ ਬਿਰਛੀ ਕਿਉਂ ਨਾ ਹੋਣ। ਹੁਣ ਚੰਦਨ ਦੀ ਸੰਗਤ ਕਰਕੇ ਕਬੀਰ ਚੰਦਨ ਕਾ ਬਿਰਵਾ ਭਲਾ ਬਿਹੜੇ ਉਠਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਬਾਸ। ਚੰਦਨ ਹੋ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ, 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 ਚੰਦਨ ਹੋ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ,
ਚੰਦਨ ਕਹਿ ਸੰਗ ਤਰਬਿਰ ਵਿਗਰਿਓ ਸੋ ਤਰਬਿਰ ਚੰਦਨ ਹੋਏ ਨਿਬਰਿਓ। ਵੀ ਮੈਨੂੰ ਵੀ ਭਗਤ ਰਾਮਾਨੰਦ ਜੀ ਦੀ ਸੰਗਤ ਹੋ ਗਈ ਹੈ, ਸੰਤਨ ਸੰਗ ਕਬੀਰਾ ਵਿਗਰਿਓ, ਉਹਨਾਂ ਦੀ ਸੰਗਤ ਕਰਕੇ ਦੁਨੀਆਂ ਦੇ ਲੋਕੋ ਮੈਂ ਵਿਗੜ ਗਿਆ ਹਾਂ। ਪਹਿਲਾਂ ਜੁਲਾਹਾ ਕਬੀਰ ਸਾਹਿਬ, ਹੁਣ ਕੀ ਬਣ ਗਿਆ? ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮੈ ਹੋਈ ਨਿਬਰਿਓ। ਹੁਣ ਤਾਂ ਕਬੀਰ ਔਰ ਰਾਮ ਵਿੱਚ ਭੇਦ ਹੀ ਕੋਈ ਨਹੀਂ ਰਿਹਾ। ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲਿਆ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਹਾਂ, ਤਾਂ ਤੇ ਸਾਰ ਸੰਗਤ ਇਹ ਕਾਮ ਪ੍ਰਚਲਿਤ ਧਾਰਨਾ ਹੈ, ਕਿਸੇ ਨੂੰ ਪਰਮਾਰਥ ਵਾਲੇ ਪਾਸੇ ਦੀ ਲਗਨ ਲੱਗ ਜਾਵੇ, ਬਾਣੀ ਪੜ੍ਹਨ ਦਾ ਸ਼ੌਕ ਜਾਂ ਕੀਰਤਨ ਸਿੱਖਣ ਦੀ ਲਗਨ, ਗੁਰੂ ਘਰ ਦੀ ਸੇਵਾ ਕਰਨ ਦਾ ਮਨ ਵਿੱਚ ਕਿਸੇ ਚਾਹ ਪੈਦਾ ਹੋ ਜਾਵੇ ਨਾ। ਲੋਕੀ ਕਹਿੰਦੇ ਨੇ ਬੱਚਾ ਤੇ ਵਿਗੜ ਗਿਆ ਹੈ, ਇਹ ਤੇ ਪੱਟਿਆ ਗਿਆ। ਉਸੇ ਧਾਰਨਾ ਦੇ ਅਨੁਸਾਰ ਸਰਦਾਰ ਦਲੀਪ ਸਿੰਘ ਜੀ ਗਾਰਡੀਅਨ ਸਾਹਿਬ, ਉਹਨਾਂ ਦੇ ਚਿੱਤ ਵਿੱਚ ਖਿਆਲ ਆਇਆ, ਜਿਹਨਾਂ ਦੇ ਪਿਤਾ ਸਰਦਾਰ ਰਾਮ ਸਿੰਘ ਜੀ ਦਾ ਸੁਭਾਅ ਤੇਜ਼ ਹੈ, ਉਹ ਕਹੇਗਾ ਤੈਂ ਸਾਡੇ ਪੁੱਤਰ ਨੂੰ ਪੱਟ ਦਿੱਤਾ, ਤੂੰ ਉਸਨੂੰ ਸੰਤਾਂ ਦੇ ਪਾਸ ਛੱਡ ਆਇਆ, ਉਹਨਾਂ ਨੇ ਤਾਂ ਸਾਰੀ ਜ਼ਿੰਦਗੀ ਮੈਨੂੰ ਉਲਾਮੇ ਦੇਈ ਜਾਣੇ ਨੇ। ਉਹ ਗਾਰਡੀਅਨ ਸਾਹਿਬ ਆਪ ਗਏ ਰੇਰੂ ਸਾਹਿਬ, ਸੰਤ ਬਾਬਾ ਤ੍ਰਿਸੰਘ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ, ਗੁਲਾਬ ਸਿੰਘ ਦੀ 10ਵੀਂ ਜਮਾਤ ਦੀ ਪੜ੍ਹਾਈ ਹੈ, ਇਸਦਾ ਇਰਾਦਾ ਇੱਥੇ ਰਹਿ ਕੇ ਸੇਵਾ ਕਰਨ ਦਾ, ਪਰ ਆਪ ਹੁਕਮ ਕਰੋ ਕਿ ਜਾ ਕੇ 10ਵੀਂ ਜਮਾਤ ਦਾ ਇਮਤਿਹਾਨ ਦੇ ਲੈਣ। ਇੱਕ ਤੇ ਇਹਨਾਂ ਦੀ 10ਵੀਂ ਜਮਾਤ ਪਾਸ ਹੋ ਜਾਵੇਗੀ, ਦੂਸਰੇ ਮੇਰੇ ਮਨ ਵਿੱਚ ਗੱਲ ਦਾ ਹੋਰ ਤੌਖਲਾ ਹੈ ਕਿ ਮੇਰੀ ਪ੍ਰੇਰਨਾ ਦੇ ਨਾਲ ਆਪਦੇ ਚਰਨਾਂ ਵਿੱਚ ਆਏ ਸਨ, ਜੇ ਵਾਪਸ ਨਾ ਗਏ ਇਹਨਾਂ ਦੇ ਮਾਂ ਬਾਪ ਨੇ ਸਾਰੀ ਜ਼ਿੰਦਗੀ ਮੈਨੂੰ ਉਲਾਮੇ ਦੇਈ ਜਾਣਾ ਹੈ। ਅਸੀਂ ਤਾਂ ਸੰਸਾਰੀ ਬੰਦੇ ਹਾਂ, ਸਾਨੂੰ ਤਿੰਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ, ਆਪ ਕਿਰਪਾ ਕਰੋ ਇਹ ਦੋਵੇਂ ਮਸਲੇ ਹੱਲ ਹੋ ਜਾਣਗੇ, ਮੈਂ ਵੀ ਉਹਨਾਂ ਤਾਂਧਿਆਂ ਤੋਂ ਬਚਿਆ ਰਹਾਂਗਾ ਔਰ ਇਹਨਾਂ ਦੀ ਵੀ 10ਵੀਂ ਜਮਾਤ ਮੁਕੰਮਲ ਹੋ ਜਾਵੇਗੀ। ਤੋ ਖੈਰ, ਸੰਤ ਬਾਬਾ ਤ੍ਰਿਸੰਘ ਜੀ ਮਹਾਰਾਜ ਦੇ ਜਾਣਦੇ ਸਨ, ਹੁਕਮ ਕਰ ਦਿੱਤਾ ਕਿ ਕਾਕਾ ਜਾ ਕੇ 10ਵੀਂ ਦਾ ਪਹਿਲਾਂ ਇਮਤਿਹਾਨ ਦੇ। ਆਉਣਾ ਤੇ ਨਹੀਂ ਸਨ ਚਾਹੁੰਦੇ ਵਾਪਸ, ਪਰ ਹੁਕਮ ਹੋ ਗਿਆ, ਸਿਰ ਝੁਕਾ ਦਿੱਤਾ। ਸਾਰੇ ਸੰਗਤ ਵਾਪਸ ਆ ਤੇ ਗਏ ਪਟਿਆਲੇ, ਪਰਮਣ ਤੇ ਰੇਰੂ ਸਾਹਿਬ ਹੈ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ। ਪਰ ਜਿਵੇਂ ਕਿਵੇਂ ਉਹ 10ਵੀਂ ਜਮਾਤ ਦਾ ਇਮਤਿਹਾਨ ਦਿੱਤਾ, ਉਸ ਦੌਰਾਨ ਵੀ ਜਿਹੜਾ ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ ਸੰਸਾਰ ਨੇ ਦੇਖਿਆ। ਨਾ ਨੌਜਵਾਨਾਂ ਵਾਲੀ ਚੰਚਲਤਾ, ਨਾ ਜਿਹੋ ਜਿਹੇ ਬੱਚਿਆਂ ਦੇ ਖਿਆਲਾਤ ਹੁੰਦੇ ਹਨ, ਬਲਕਿ ਬੜਾ ਗੰਭੀਰ ਸੁਭਾਅ। ਉਹ ਸਾਰ ਸੰਗਤ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਨਾਂ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ, ਫਿਰ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਜ਼ਰੂਰਤ ਨਹੀਂ ਰਹਿੰਦੀ। ਦਰਅਸਲ ਇੱਥੇ ਸੰਤ ਜੀ ਮਹਾਰਾਜ ਦੇ ਪਾਸ ਇੱਕ ਆਰਟਿਸਟ ਸੀ, ਸਰਦਾਰ ਗੁਰਦਿਆਲ ਸਿੰਘ, ਜਿਤਨੀ ਆਪਣੇ ਦਰਬਾਰ ਸਾਹਿਬ ਦੇ ਪਿੱਛੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲੱਗੀਆਂ ਨੇ ਜਾਂ ਸੰਤ ਜੀ ਮਹਾਰਾਜ ਦੀਆਂ ਤਸਵੀਰਾਂ ਨੇ, ਸਾਰੀਆਂ ਉਸ ਨੇ ਹੱਥੀਂ ਤਿਆਰ ਕੀਤੀਆਂ ਹਨ। ਉਹ ਗੁਰਦਿਆਲ ਸਿੰਘ ਔਰ ਜਿਹੜੇ ਮਹਾਨ ਚਿੱਤਰਕਾਰ ਸਨ ਸਰਦਾਰ ਸੋਭਾ ਸਿੰਘ ਜੀ, ਇੱਕੋ ਹੀ ਉਸਤਾਦ ਦੇ ਸ਼ਾਗਿਰਦ ਸਨ। ਫਿਰ ਉਹਨਾਂ ਨੇ ਜਿਹੜੀਆਂ ਸੰਤ ਜੀ ਮਹਾਰਾਜ ਦੀਆਂ ਪਹਿਲੀ ਉਮਰ ਦੀਆਂ ਤਸਵੀਰਾਂ ਬਣਾਈਆਂ ਨੇ, ਉਹਨਾਂ ਤਸਵੀਰਾਂ ਦਾ ਜਿਹੜਾ ਆਧਾਰ ਹੈ ਉਹ ਹੈ ਸੰਤ ਜੀ ਮਹਾਰਾਜ ਦੀ ਆਪਣੇ ਨਾਲ ਦੇ ਵਿਦਿਆਰਥੀਆਂ ਦੇ ਨਾਲ ਗਰੁੱਪ ਫੋਟੋ। ਉਹ ਗਰੁੱਪ ਫੋਟੋ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ। ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਵਾਰ ਕਾਰ ਸੇਵਾ ਤੇ ਮਾਡਲ ਸਕੂਲ ਦੇ ਬੱਚੇ ਗਏ, ਉੱਥੋਂ ਦਾ ਸਟਾਫ, ਉੱਥੋਂ ਦੇ ਟੀਚਰ, ਅਧਿਆਪਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੇ, ਉੱਥੇ ਜਾ ਕੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ।
ਉੱਥੇ ਸਾਰੇ ਬੱਚਿਆਂ ਦੀ ਗਰੁੱਪ ਫੋਟੋ ਹੋਈ। ਉਸ ਫੋਟੋ ਦੇ ਵਿੱਚ ਗੱਲ ਪ੍ਰਤੱਖ ਦੇਖੀ ਜਾ ਸਕਦੀ ਹੈ, ਬੱਚੇ ਤੇ ਹੋਰ ਵੀ ਬਹੁਤ ਬੈਠੇ ਨੇ, ਪਰ ਜਿਹੜੀ ਗੰਭੀਰਤਾ ਸੰਤ ਜੀ ਮਹਾਰਾਜ ਦੇ ਚਿਹਰੇ ਉੱਪਰ ਹੈ, ਉਹ ਤੇ ਇਉਂ ਬੈਠੇ ਨੇ ਜਿਸ ਤਰ੍ਹਾਂ ਕੋਈ ਰਿਸ਼ੀ ਬੈਠਾ ਹੋਵੇ। ਕੋਈ ਹੋਰ ਬੱਚੇ ਜਿਹੜੇ ਉਹਨਾਂ ਦੇ ਆਸੇ ਪਾਸੇ ਖੱਬੇ ਸੱਜੇ ਜਾਂ ਉੱਪਰ ਨੀਚੇ ਬੈਠੇ ਨੇ ਉਤਾਰਾਂ ਦੇ ਹਿਸਾਬ ਨਾਲ, ਕੋਈ ਖੱਬੇ ਪਾਸੇ ਨੂੰ ਦੇਖ ਰਿਹਾ ਹੈ, ਕਿਸੇ ਨੇ ਗੋਡੇ ਮੂਧੇ ਮਾਰੇ ਨੇ, ਕੋਈ ਇੱਕ ਬਾਂਹ ਦੇ ਭਾਰ ਤੇ ਬੈਠਾ ਹੈ, ਸਰੀਰ ਦਾ ਵਜ਼ਨ ਇੱਕ ਪਾਸੇ ਨੂੰ ਸੁੱਟ ਕੇ, ਕੋਈ ਪਿੱਛੇ ਨੂੰ ਦੇਖ ਰਿਹਾ, ਕੋਈ ਸਿਰ ਖੁਰਕ ਰਿਹਾ, ਕੋਈ ਦਸਤਾਰ ਦੇ ਪੇਚ ਠੀਕ ਕਰ ਰਿਹਾ। ਪਰ ਸੰਤ ਜੀ ਮਹਾਰਾਜ ਬੈਠੇ ਨੇ ਐਸੀ ਗੰਭੀਰਤਾ ਦੇ ਨਾਲ, ਮਾਨੋ ਕੋਈ ਰਿਸ਼ੀ ਬੈਠਾ ਹੋਵੇ। ਉਹਨਾਂ ਦੇ ਚਿਹਰੇ ਤੇ ਕੋਈ ਐਸਾ ਜਲਾਲ ਹੈ, ਜੇ ਕਿਸੇ ਸਿਆਣੇ ਬੰਦੇ ਨੂੰ ਕਹਿਣਾ ਹੋਵੇ ਨਾ ਵੀ ਤੂੰ ਅੰਦਾਜ਼ਾ ਲਾ ਇਹਦੇ ਵਿੱਚੋਂ ਸੰਤ ਜੀ ਮਹਾਰਾਜ ਦੀ ਜਿਹੜੀ ਫੋਟੋ ਕਿਹੜੀ ਹੋ ਸਕਦੀ ਹੈ, ਉਹ ਸਾਰ ਸੰਗਤ ਇੱਕੋ ਹੀ ਨਜ਼ਰ ਦੇ ਨਾਲ ਦੱਸ ਸਕਦਾ ਹੈ ਵੀ ਇਹ ਹੋ ਸਕਦਾ ਉਹਨਾਂ ਦਾ ਸਰੂਪ, ਇਹ ਹੋ ਸਕਦੀ ਹੈ ਉਹਨਾਂ ਦੀ ਤਸਵੀਰ। ਦਰਅਸਲ ਜਿਹੜਾ ਗੁਰਮੁਖਾਂ ਦਾ ਸੁਭਾਅ ਹੈ ਨਾ, ਜਿਹੜੀ ਭਗਤਾਂ ਦੀ ਚਾਲ ਹੈ, ਇਹਦੀ ਬਾਬਤ ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੇ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਕੌਣ ਛੱਡਦਾ ਇਹਨਾਂ ਵਿਕਾਰਾਂ ਨੂੰ? ਪਰ ਇਹ ਗੱਲ ਭਗਤਾਂ ਦੇ ਹਿੱਸੇ ਵਿੱਚ ਆਈ ਹੈ, ਉਹਨਾਂ ਦਾ ਤਿਆਗ ਕਰਦੇ ਨੇ, ਉਹਨਾਂ ਦੇ ਜੀਵਨ ਵਿੱਚ ਸੰਜਮ ਹੁੰਦਾ ਹੈ, ਉਹ ਥੋੜਾ ਬੋਲਦੇ ਨੇ, ਥੋੜਾ ਖਾਂਦੇ ਹਨ, ਥੋੜਾ ਸੌਂਦੇ ਹਨ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਕਿਉਂਕਿ ਬੱਚਿਆਂ ਵਾਲੀ ਖੇਡ ਨਹੀਂ, ਸਾਰ ਸੰਗਤ ਖੰਡੇ ਦੀ ਧਾਰ ਉੱਪਰ ਤੁਰਨਾ ਪੈਂਦਾ ਹੈ। ਗੁਰਸਿੱਖੀ ਬਾਰੀਕ ਹੈ, ਖੰਨਿਓ ਧਾਰ ਗਲੀ ਅਤ ਭੀੜੀ, ਉੱਥੇ ਟਿਕੈ ਨਾ ਪੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋ, ਔਖੀ ਹੈ ਕਮਾਉਣੀ ਖਾਲਸਾ। ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋ, ਔਖੀ ਹੈ ਕਮਾਉਣੀ ਖਾਲਸਾ।
ਵਾਹ 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 ਵਾਹ, ਔਖੀ ਹੈ ਕਮਾਉਣੀ ਖਾਲਸਾ ਵਾਹ 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 ਔਖੀ ਹੈ ਕਮਾਉਣੀ ਖਾਲਸਾ ਵੱਲ ਹੁੰਦੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਦਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਪਰਮੇਸ਼ੁਰ ਦੇ ਪਿਆਰਿਆਂ ਦੀ ਚਾਲ, ਉਹਨਾਂ ਦੀ ਢਾਰ, ਉਹਨਾਂ ਦੀ ਉਹਨਾਂ ਦੀ ਦਸਤਾਰ, ਉਹਨਾਂ ਦੀ ਗੁਫਤਾਰ ਜਾਂ ਉਹਨਾਂ ਦੀ ਰਫਤਾਰ ਕਦੀ ਸੰਸਾਰ ਦੇ ਲੋਕਾਂ ਨਾਲ ਮੇਲ ਨਹੀਂ ਖਾਂਦੀ। ਐਵੇਂ ਨਹੀਂ, ਸਤਿਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਫੁਰਮਾਨ ਕੀਤਾ, ਸਾਰ ਸੰਗ ਤੇ ਸੱਚਾਈ ਹੈ, ਹਕੀਕਤ ਹੈ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ,
ਜੋੜ ਕਦੇ ਨਾ ਆਇਆ ਤੇਰਿਆ ਭਗਤਾਂ ਤੇ ਸੰਸਾਰੀਆਂ, 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 ਭਗਤਾਂ ਤੇ
ਸਾਰ ਸੰਗਤ ਆਪਾਂ ਵਿਚਾਰ ਕਰ ਰਹੇ ਹਾਂ ਵੀ ਜਿਹੜੀ ਉਹ ਗਰੁੱਪ ਫੋਟੋ ਹੈ ਨਾ ਉਹਦੇ ਵਿੱਚ ਜਦੋਂ ਸੰਤ ਜੀ ਮਹਾਰਾਜ ਦੇ ਦਰਸ਼ਨ ਕਰੀਂਦੇ ਨੇ ਉਹਨਾਂ ਦੇ ਚਿਹਰੇ ਦਾ ਨੂਰ ਉਹਨਾਂ ਦੇ ਚਿਹਰੇ ਦੀ ਗੰਭੀਰਤਾ ਦੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਹਸਤੀ ਕੌਣ ਹੋ ਸਕਦੀ ਹੈ। ਮਹਾਂਪੁਰਖਾਂ ਦੀ ਸੰਗਤ ਕਰਨ ਤੋਂ ਬਾਅਦ ਉਹਨਾਂ ਦੇ ਜੀਵਨ ਦੀ ਤਬਦੀਲੀ, ਬਾਣੀ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਿਆ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ, ਕਲਾਸ ਰੂਮ ਦੇ ਵਿੱਚ ਬੈਠੇ ਵੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੀ ਕਰਦੇ ਰਹਿੰਦੇ ਨੇ। ਛੋਟੇ ਸੰਤ ਜੀ ਮਹਾਰਾਜ ਕਈ ਵਾਰ ਦੱਸਿਆ ਕਰਦੇ, ਵੱਡੇ ਸੰਤ ਜੀ ਮਹਾਰਾਜ ਤੇ ਆਪਣੇ ਜੀਵਨ ਨਾਲ ਸੰਬੰਧਿਤ ਘਟਨਾ ਦਾ ਜ਼ਿਕਰ ਬਹੁਤ ਹੀ ਘੱਟ ਕਰਦੇ, ਸੰਗਤ ਵਿੱਚ ਵੀ ਔਰ ਵੈਸੇ ਵੀ ਜਿਹੜੇ ਉਹਨਾਂ ਦੇ ਬਹੁਤੇ ਨਜ਼ਦੀਕੀ ਸਨ ਉਹਨਾਂ ਦੇ ਪਾਸ ਤੇ ਕਈ ਵਾਰ ਜ਼ਿਕਰ ਕਰ ਦਿੰਦੇ, ਪਰ ਉਹ ਵੀ ਬਹੁਤ ਹੀ ਘੱਟ, ਕਿਸੇ ਖਾਸ ਖਾਸ ਕਿਸੇ ਬਹੁਤੇ ਨਜ਼ਦੀਕੀ ਸੇਵਾਦਾਰ ਦੇ ਪਾਸ। ਛੋਟੇ ਸੰਤ ਜੀ ਮਹਾਰਾਜ ਦਾ ਸੁਭਾਅ ਸੀ ਬੜਾ ਖੁੱਲ੍ਹਾ ਡੁੱਲਾ, ਉਹ ਆਮ ਹੀ ਵਚਨ ਕਰਿਆ ਕਰਦੇ ਵੀ ਉਹਨਾਂ ਮਹਾਂਪੁਰਖਾਂ ਦੇ ਪਾਸੋਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਪਾਸੋਂ ਉਪਦੇਸ਼ ਲੈ ਕੇ ਜਦੋਂ ਅਸੀਂ ਪਟਿਆਲੇ ਆ ਕੇ ਉਸ ਉਪਦੇਸ਼ ਦੀ ਕਮਾਈ ਕਰਦੇ, ਇੱਕ ਵਾਰ ਬਿਰਤੀ ਜੋੜ ਕੇ ਬੈਠ ਜਾਂਦੇ ਫਿਰ ਪਤਾ ਹੀ ਨਾ ਲੱਗਦਾ ਸਾਰੀ ਰਾਤ ਕਦੋਂ ਬਤੀਤ ਹੋ ਜਾਂਦੀ, ਰਾਤ ਇਉਂ ਗੁਜ਼ਰ ਜਾਂਦੀ ਜਿਸ ਤਰ੍ਹਾਂ ਪਾਣੀ ਦੇ ਉੱਪਰ ਫੁੱਲ ਪਿਆ ਹੋਵੇ, ਨਾ ਕੋਈ ਥਕਾਵਟ, ਨਾ ਸਰੀਰ ਨੂੰ ਕੋਈ ਬੇਆਰਾਮੀ, ਨਾ ਕੋਈ ਖੇਚਲ। ਉਹ ਸਾਰ ਸੰਗਤ ਐਸੀ ਉਹਨਾਂ ਮਹਾਂਪੁਰਖਾਂ ਦੇ ਉਪਦੇਸ਼ ਦੀ ਆਪਨੇ ਕਮਾਈ ਕੀਤੀ, ਜਿਹਨਾਂ ਮਹਾਂਪੁਰਖਾਂ ਦੀ ਆਪਾਂ ਯਾਦ ਵਿੱਚ ਬੈਠੇ ਹਾਂ, ਕਿਉਂ ਅੱਜ ਉਹਨਾਂ ਦਾ ਸੰਸਾਰ ਤੇ ਨਾਮ ਰੋਸ਼ਨ ਹੈ, ਕਿਉਂ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ, ਕਿਉਂ ਉਹਨਾਂ ਦੀਆਂ ਬਰਸੀਆਂ ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਨੇ ਬੜੀ ਸ਼ਰਧਾ ਬੜੀ ਕ੍ਰਿਤਜ਼ਤਾ ਦੇ ਨਾਲ। ਸਾਰ ਸੰਗਤ ਦੇ ਸਾਰਾ ਪ੍ਰਤਾਪ ਸ਼ਬਦ ਦੀ ਕਮਾਈ ਦਾ ਹੈ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ। ਜਿਹੜੇ ਮਹਾਂਪੁਰਖਾਂ ਦਾ ਸਤਿਪੁਰਸ਼ਾਂ ਦਾ ਬਚਨ ਪਾਲਦੇ ਹਨ, ਉਹਨਾਂ ਦੇ ਉੱਪਰ ਪਹਿਰਾ ਦਿੰਦੇ ਹਨ, ਗੁਰੂ ਦੀ ਬਖਸ਼ਿਸ਼ ਗੁਰੂ ਦੀ ਕਿਰਪਾ ਦੇ ਨਾਲ ਆਪ ਦੇ ਸੰਸਰੇ ਸਮੁੰਦਰ ਤੋਂ ਤਰਦੇ ਹੀ ਨੇ, ਉਹਨਾਂ ਦੇ ਆਸਰੇ ਹੋਰ ਵੀ ਬੇਅੰਤ ਜੀਵ ਸੰਸਰੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਹੋਰਨਾਂ ਵਾਸਤੇ ਵੀ ਮਾਨੋ ਜਹਾਜ਼ ਹੋ ਨਿਬੜਦੇ ਹਨ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਉਹ ਬਾਣੀ ਨੂੰ ਨਾਮ ਨੂੰ ਸ਼ਬਦ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਿਆ। ਖੈਰ ਜਿਵੇਂ ਕਿਵੇਂ ਉਹ ਸਾਲ ਬਤੀਤ ਕੀਤਾ, ਦਸਵੀਂ ਦਾ ਇਮਤਿਹਾਨ ਦੇ ਕੇ ਫਿਰ ਆ ਗਏ ਵਾਪਸ ਰੇਰੂ ਸਾਹਿਬ, ਉੱਥੇ ਆ ਕੇ ਸੇਵਾ ਵਾਸਤੇ ਕਮਰ ਕੱਸਾ ਕਰ ਲਿਆ। ਬੜੀ ਤਨਦੇਹੀ ਦੇ ਨਾਲ ਮਹਾਂਪੁਰਖਾਂ ਦੇ ਹੁਕਮ ਵਿੱਚ ਰਹਿ ਕੇ ਗੁਰੂ ਘਰ ਦੀ ਸੇਵਾ ਕੀਤੀ, ਸਾਰ ਸੰਗਤ ਸੇਵਾ ਦੁਆਰਾ ਔਰ ਆਪਣੀ ਸਾਧਨਾ ਦੁਆਰਾ। ਕਿਵੇਂ ਆਪਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਪ੍ਰਸੰਨਤਾ ਹਾਸਲ ਕੀਤੀ, ਉਹਨਾਂ ਦੇ ਪਾਸੋਂ ਬੇਅੰਤੀ ਵਰਦਾਨ ਔਰ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਇਸਦਾ ਜ਼ਿਕਰ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਕਰਦੇ ਰਹਾਂਗੇ। ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਸਭ ਗੁਰੂ ਕਮਾਈ ਭਾਈ ਗੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਬਾਅਦ ਫਿਰ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ।
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਹਰ ਹੈ ਹਰ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਰ ਸੰਗਤ ਆਪਣੀ ਹਾਜ਼ਰੀ ਪ੍ਰਵਾਨ ਕਰਨੀ ਫੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।